फरीदा काले मेडे कपड़े काला मेडा वेश गुन ही भरिया मैं फिरा लोक कहें दरवेश।
सूफी संत बाबा फरीद जिन्हां दे अमर बोल धन गुरु ग्रंथ साहिब जी महाराज विच दर्ज हन, इस पावन पवित्र श्लोक दे राही अपनी महान निर्माणता प्रगट कर रहे ने। सूफियां दा लिबास अक्सर काले कपड़े हुंदा है। सूफी संत अक्सर जिस्म दे तमाम कपड़े काले, मोंडे ते काली कमली रखदे ने। अकिन सारे कपड़े मेरे काले ने, मैं तमाम वेशभूषा काली धारण कीती हुई है, भाव सारे दा सारा जामा मेरा दरवेशां वाला है, पर गुण ही भरिया मैं फिरा लोक कहन दरवेश। इना कपड़ियां करके लोकी मैनू दरवेश कहंदे ने, पर अंदरों ते मैं गुनाहां नाल भरिया होया। दरअसल संत ओ है जो अंतर्मुखी होवे, और जितना कोई अंतर्मुखी होवेगा गहरे तल विच पिछले जन्मां दे भी औगुण दिखाई देण लग पैंदे ने, सारे संस्कार दिखाई देण लग पैंदे ने। संसारी असी उसनू कहिंदे आ जो दूसरे नू बहुत गहरे तल विच वेखदा है, दूसरे नू सत पीढ़ियां तक वेखदा है ते अगले दियां सत पीढ़ियां भंड के रख देंदा है। दूसरे नूं उपरों उपरों ही वेखना चाहिदा है, क्योंकि उपर उपर हर मनुख ने गुण ही रखे हुए ने ताकि दूजियां दे च गुण दिखाई देन, ते साडी सांझ गुणा नाल बन सके। सांझ करीजे गुणें केरी छोड़ औगुण चलीए। दूजियां दे च गुण वेख के ते गुणा नाल जिहड़ी सांझ बनाईए तो रिश्ता भगवान नाल जुड़दा है, पर दूजियां दे च गहरे तल ते वेख के चाहत मार के औगुणा नूं वेखिए ते जैसे औगुण दिखाई देण तो फिर ते शैतान नाल संबंध जुड़दा है, दूसरा बुरा दिखाई देण लग पैंदा है और दूसरे नाल नफरत होण लग पैंदी है। संत दी ये जीवन शैली बन जांदी है, दूसरे नूं उपरों उपरों वेखदा है, अपने नूं गहरे तल विच वेखदा है, अपने उस नूं औगुण दिखाई देंदे ने, दूसरियां दे गुण दिखाई देंदे ने, प्रार्थना नाल भर जांदा है, निर्माणता नाल भर जांदा है, हंकार लई कोई गुंजाइश नहीं रह जांदी, हंकार खड़ा हो सके उसनू कोई टिकाणा नहीं मिलदा। तो ये बड़ी प्रबल निर्माणता बाबा फरीद इस श्लोक विच प्रगट कर रहे ने। काले मेरे कपड़े ने, सारा दरवेशी लिबास है मेरा, और दुनिया मैनू दरवेश कह रही है, पर वास्तविक मैं ते गुनाहां नाल भरिया होया, पापा नाल भरे आया। अगां चल के बाबा फरीद इसी श्लोक नूं होर गहरा रूप दे रहे ने। तत्ती तोए न पलवे जे जल टुबी दे फरीदा जो डोहागण रब दी झूरे दी झूरे तत्ती तोए न पलवे। पानी दी सड़ी हुई खेती नहीं पलरदी पानी देण नाल। पानी ते हरा भरा करदा है जमीन नूं, सारी हरियावल ते पानी करके है। पहला पानी जीव है जित हरिया सब को है। पर किधरे किधरे देखण नूं आया है पानी दी मरी हुई खेती, पानी ने ही साड़ दिता है। सत्संग ते इस वास्ते है, ज्ञान ते इस वास्ते है प्रभु दा चिंतन होवे, सेवा ते इस वास्ते है निर्माणता पैदा होवे। पर सेवा करके ज्ञान करके प्रभु चिंतन करके जिस दे अंदर हंकार पैदा हो गया है कि मैं इत्थों वड्डी होर कोई सेवा नहीं कर सकदा, ਮੈਥੋਂ ਵੱਡਾ ਹੋਰ ਕੋਈ ਸੰਤ ਭਗਤ ਨਹੀਂ ਹੈ ਔਰ ਮੇਰੇ ਤੋਂ ਜ਼ਿਆਦਾ ਕੋਈ ਗਿਆਨੀ ਨਹੀਂ ਹੈ। ਐਸਾ ਪ੍ਰਬਲ ਹੰਕਾਰ ਜਿਸ ਦੇ ਅੰਦਰ ਸੇਵਾ ਕਰਕੇ, ਗਿਆਨ ਕਰਕੇ, ਚਿੰਤਨ ਕਰਕੇ ਪੈਦਾ ਹੋ ਗਿਆ ਹੈ, ਤਾਂ ਬਾਬਾ ਫਰੀਦ ਕਹਿੰਦੇ ਤੇ ਪਾਣੀ ਦੀ ਸੜੀ ਹੋਈ ਖੇਤੀ ਹੈ। ਇਹ ਗਿਆਨ ਨਾਲ ਪਰਲੇਗੀ ਨਹੀਂ, ਇਹ ਸਤਸੰਗ ਵਿੱਚ ਹਰੀ ਭਰੀ ਨਹੀਂ ਹੋ ਸਕੇਗੀ। ਇਹਨੂੰ ਪਾਣੀ ਨੇ ਮਾਰ ਦਿੱਤਾ ਹੈ। ਇਹ ਸਤਸੰਗ ਕਰਕੇ ਹੰਕਾਰੀ ਹੋ ਗਿਆ, ਇਹ ਗਿਆਨ ਕਰਕੇ ਹੰਕਾਰੀ ਹੋ ਗਿਆ, ਇਹਨੇ ਉਲਟਾ ਅਸਰ ਕਬੂਲ ਕਰ ਲਿਆ। ਔਰ ਇਸ ਤਰ੍ਹਾਂ ਦਾ ਜੋ ਜੀਵ ਹੈ ਹਰ ਵਕਤ ਝੁਰਦਾ ਰਹਿੰਦਾ ਹੈ, ਹਰ ਵਕਤ ਚਿੰਤਾ ਵਿੱਚ ਰਹਿੰਦਾ ਹੈ, ਹਰ ਵਕਤ ਉਸਦੇ ਦਿਲ ਦਿਮਾਗ ਦੇ ਉੱਤੇ ਤਣਾਅ ਬਣਿਆ ਰਹਿੰਦਾ ਹੈ, ਬੋਝ ਬਣਿਆ ਰਹਿੰਦਾ ਹੈ, ਸਤਸੰਗ ਦੇ ਚੋਂ ਸਕੂਨ ਮਿਲਿਆ ਨਹੀਂ, ਤੇ ਸਤਸੰਗ ਤੋਂ ਹੋਰ ਵੱਡੀ ਕੋਈ ਥਾਂ ਨਹੀਂ। ਪਰਮਾਤਮਾ ਦੇ ਗਿਆਨ ਨੇ ਹੰਕਾਰੀ ਬਣਾ ਦਿੱਤਾ ਹੈ ਤੇ ਨਿਰਮਾਣਤਾ ਲੱਭ ਸਕੇ ਹੋਰ ਕੋਈ ਟਿਕਾਣਾ ਨਹੀਂ। ਸੇਵਾ ਕਰਕੇ ਵੀ ਹੰਕਾਰੀ ਬਣ ਗਿਆ ਹੈ। ਇਸ ਤਰ੍ਹਾਂ ਦੇ ਮਨੁੱਖ ਦੇ ਅੰਦਰ ਝੋਰੇ ਬਹੁਤ ਜ਼ਿਆਦਾ ਹੁੰਦੇ ਨੇ, ਕੋਈ ਆਸ ਵੀ ਨਹੀਂ ਰਹਿ ਜਾਂਦੀ ਕਿ ਕਿੱਥੋਂ ਆਨੰਦ ਪ੍ਰਾਪਤ ਹੋਵੇ, ਕਿੱਥੋਂ ਸਕੂਨ ਪ੍ਰਾਪਤ ਹੋਵੇ, ਜਿੱਥੋਂ ਸਾਰੀ ਦੁਨੀਆ ਸਕੂਨ ਲੱਭਦੀ ਹੈ ਔਰ ਬਹੁਤਿਆਂ ਦੀ ਝੋਲੀ ਵਿੱਚ ਇਹ ਆਨੰਦ ਪੈ ਜਾਂਦਾ, ਉੱਥੇ ਤੇ ਇਸਨੇ ਹੰਕਾਰ ਸਿੱਖ ਲਿਆ। ਉਸ ਤੋਂ ਤੇ ਹੰਕਾਰ ਆਪਣੇ ਆਪ ਨੂੰ ਜੋ ਹੈ ਵਧਾ ਰਿਹਾ। ਤਾਂ ਬਾਬਾ ਫਰੀਦ ਕਹਿੰਦੇ ਨੇ ਇਸ ਪਾਣੀ ਦੀ ਮਰੀ ਹੋਈ ਖੇਤੀ ਦਾ ਕੋਈ ਇਲਾਜ ਨਹੀਂ, ਇਸ ਤੱਤੀ ਪਾਣੀ ਦੀ ਸੜੀ ਹੋਈ ਦਾ ਹੁਣ ਪਲਣਾ ਔਖਾ ਹੈ, ਕਠਿਨ ਹੈ। ਦਰਅਸਲ ਉਹਨਾਂ ਦਰਵੇਸ਼ਾਂ ਬਾਰੇ, ਉਹਨਾਂ ਧਾਰਮਿਕ ਮਨੁੱਖਾਂ ਬਾਰੇ ਕਹਿ ਰਹੇ ਨੇ ਜੋ ਦਿਨ ਰਾਤ ਧਾਰਮਿਕ ਮੰਦਰਾਂ ਵਿੱਚ ਰਹੇ, ਇਬਾਦਤ ਗਾਹਾਂ ਵਿੱਚ ਰਹੇ, ਧਾਰਮਿਕ ਲਿਬਾਸ ਵਿੱਚ ਰਹੇ, ਧਾਰਮਿਕ ਮਾਹੌਲ ਵਿੱਚ ਰਹੇ, ਫਿਰ ਵੀ ਆਪਣੇ ਆਪ ਨੂੰ ਧਾਰਮਿਕ ਨਾ ਬਣਾ ਸਕੇ, ਫਿਰ ਵੀ ਪਰਮ ਆਨੰਦ ਦੀ ਪ੍ਰਾਪਤੀ ਨਾ ਕਰ ਸਕੇ। ਔਰ ਐਸੀ ਤਾਦਾਦ ਥੋੜੀ ਨਹੀਂ, ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਧਾਰਮਿਕ ਮੰਦਰਾਂ ਵਿੱਚ ਮਨੁੱਖ ਬੈਠੇ ਨੇ, ਮੰਦਰ ਧਾਰਮਿਕ ਨੇ, ਮਨੁੱਖ ਧਾਰਮਿਕ ਨਹੀਂ ਹੈ। ਧਾਰਮਿਕ ਸਥਲਾਂ ਵਿੱਚ ਮਨੁੱਖ ਬੈਠੇ ਨੇ, ਬਹੁਤਾਤ ਵਿੱਚ ਬੈਠੇ ਨੇ, ਸਥਲ ਧਾਰਮਿਕ ਨੇ, ਮੰਦਰ ਧਾਰਮਿਕ ਨੇ, ਮਨੁੱਖ ਆਪਣੇ ਆਪ ਨੂੰ ਧਾਰਮਿਕ ਨਹੀਂ ਬਣਾ ਸਕਿਆ। ਬਾਬਾ ਫਰੀਦ ਕਹਿੰਦੇ ਨੇ ਕਿ ਧਾਰਮਿਕ ਮੰਦਰ ਵਿੱਚ ਬੈਠ ਕੇ ਜੋ ਆਪਣੇ ਅੰਦਰ ਦਇਆ ਨਹੀਂ ਪੈਦਾ ਕਰ ਸਕਿਆ, ਗਿਆਨ ਨਹੀਂ ਪੈਦਾ ਕਰ ਸਕਿਆ, ਸਮਾਧੀ ਲੀਨ ਨਹੀਂ ਹੋ ਸਕਿਆ, ਪਰਮ ਆਨੰਦ ਨੂੰ ਨਹੀਂ ਪੈਦਾ ਕਰ ਸਕਿਆ, ਇਹ ਤੇ ਫਿਰ ਪਾਣੀ ਦੀ ਮਰੀ ਹੋਈ ਖੇਤੀ ਹੈ। ਇਸ ਦਾ ਪਲਣਾ ਹੁਣ ਬਹੁਤ ਔਖਾ ਹੈ, ਇਸ ਨੂੰ ਹਰਾ ਭਰਾ ਕਰਨਾ ਹੁਣ ਬਹੁਤ ਔਖਾ ਹੈ। ਇੱਕ ਹੋਰ ਸਲੋਕ ਦੇ ਰਾਹੀਂ ਵੀ ਇਸ ਸਲੋਕ ਦੀ ਵਿਚਾਰਧਾਰਾ ਨੂੰ, ਉੱਪਰਲੇ ਸਲੋਕ ਦੀ ਵਿਚਾਰਧਾਰਾ ਨੂੰ ਬਾਬਾ ਫਰੀਦ ਅੱਗੇ ਵਧਾਉਂਦੇ ਨੇ।
ਜਾਂ ਕੁਆਰੀ ਤਾਂ ਚਾਉ ਵਿਆਵੀ ਤਾਂ ਮਾਮਲੇ ਫਰੀਦਾ ਇਹੋ ਪਛੁਤਾਵਾ ਵਤ ਕੁਆਰੀ ਨਾ ਥੀਏ।
ਸੁਹਾਗਣਾ ਨੂੰ ਵੇਖ ਕੇ, ਨੌ ਵਿਆਹਤਾਵਾਂ ਨੂੰ ਵੇਖ ਕੇ ਕੁਆਰੀ ਦੇ ਅੰਦਰ ਵੀ ਚਾਉ ਪੈਦਾ ਹੋਇਆ, ਮੈਂ ਵੀ ਸੁਹਾਗ ਦਾ ਜੋੜਾ ਪਹਿਨਾ, ਮੈਂ ਵੀ ਸੁਹਾਗ ਦਾ ਚੂੜਾ ਪਹਿਨਾ, ਮੇਰੇ ਘਰ ਵੀ ਸੁਹਾਗ ਦੇ ਗੀਤ ਗਾਏ ਜਾਣ, ਮੈਂ ਵੀ ਸੁਹਾਗ ਦੇ ਗੀਤ ਸੁਣਾ, ਮੇਰਾ ਵੀ ਕੋਈ ਲਾੜਾ ਹੋਵੇ, ਮੈਂ ਵੀ ਕਿਸੇ ਦਾ ਦਾਮਨ ਪਕੜਾਂ, ਮੈਂ ਵੀ ਕਿਸੇ ਦੀ ਸਾਥਣ ਬਣਾ, ਮੇਰਾ ਵੀ ਕੋਈ ਸਾਥੀ ਹੋਵੇ। ਇਸ ਤਰ੍ਹਾਂ ਦੀ ਚਾਹਤ ਕੁਆਰੀ ਦੇ ਅੰਦਰ ਪੈਦਾ ਹੋਈ। ਜਾਂ ਕੁਆਰੀ ਤਾਂ ਚਾਉ ਵਿਆਵੀ ਤਾਂ ਮਾਮਲੇ, ਜਦ ਵਿਆਹੀ ਗਏ ਤਾਂ ਮਾਮਲੇ ਖੜੇ ਹੋ ਗਏ, ਗ੍ਰਸਥ ਦੀਆਂ ਜ਼ਿੰਮੇਵਾਰੀਆਂ, ਰਿਸ਼ਤਿਆਂ ਨੂੰ ਸਮਝਣ ਦੀ ਜਾਚ ਔਰ ਸਾਰੇ ਰਿਸ਼ਤਿਆਂ ਦੇ ਨਾਲ ਵਰਤਨ ਵਲੇਵਾ ਔਖਾ ਹੋ ਗਿਆ। ਸਿਮਰਨ ਕਰਦਿਆਂ ਹੋਇਆਂ ਲੋਕਾਂ ਨੂੰ ਵੇਖ ਕੇ ਸਿਮਰਨ ਕਰਨ ਦਾ ਚਾਉ ਪੈਦਾ ਹੋਇਆ। ਦਰਵੇਸ਼ੀ ਲਿਬਾਸ ਵਿੱਚ ਲੋਕਾਂ ਨੂੰ ਦੇਖ ਕੇ, ਧਾਰਮਿਕ ਵਸਤਰਾਂ ਵਿੱਚ ਦੁਨੀਆਂ ਨੂੰ ਦੇਖ ਕੇ ਸੰਤ ਬਣਨ ਦਾ ਚਾਉ ਪੈਦਾ ਹੋਇਆ। ਧਾਰਮਿਕ ਕੱਪੜੇ ਵੀ ਪਹਿਨ ਲਏ, ਧਾਰਮਿਕ ਲਿਬਾਸ ਵੀ ਪਹਿਨ ਲਿਆ, और धार्मिक कर्म भी करन लग पे है, फिर भी बहुत सारे मामले खड़े हो गए। संसार विच किवें रहना है, वर्तन वलेवा किस तरह होवे, जगत दे नाल साडा व्यवहार किस तरह होवे, इस नूं सही ढंग नाल निभावना औखा हो गया, कठिन हो गया, मामले खड़े हो गए। फरीदा एहो पछताओ वत कुआरी ना थी। हुण ते इक्को ही पछतावा है, बड़ा प्रबल पछतावा, सुहागण बनके सुहागण हो ना सकी। पति मिलिया ने, परम आनंद की प्राप्ति होई ने, सुहाग दा चूड़ा भी पहन लिया, सुहाग दा जोड़ा भी पहन लिया, सुहाग दे गीत भी गा लै, पर कल्पना दी दुनिया विच जीवन साथी नाल सांझ भी बना ली, लेकिन फिर भी सांझ बन ना सकी। चूड़ा भी कोल है, लिबास भी कोल है, सुहाग दा जोड़ा भी कोल है, सारे दा सारा धार्मिक श्रृंगार मौजूद है, परमात्मा नहीं है। पर हुण पिछे मुड़ना भी बड़ा औखा है, हुण फिर कुआरी होना भी बड़ा औखा है। व्याह जो हो गया, सुहागण जो बन गई, हुणे किस तरह कुआरी होवे। थोड़ी जिया भी कसक, थोड़ी जिया भी झलक किसे नूं परमात्मा दे मिल जाए, थोड़ा जिया भी धार्मिक शौक किसे दे अंदर पैदा हो गया, और किणका मात्र भी जिसनों सूझ बूझ मिल गई है, ऐसा मनुख फिर पिछे ते नहीं मुड़दा। एक गल वखरी है कि वह अगे ना जा सके, लेकिन पिछे नहीं मुड़ेगा। बाबा फरीद इस पावन पवित्र श्लोक विच यही कुछ कह रहे ने, वत कुआरी ना थी। हुण कुआरी होना ते औखा है, मुश्किल है, पिछे मुड़ना ते बहुत औखा है, पर उस तो भी औखा है अगे जाना। तो विचकार खड़े रहने दा ये जो दुख है, बाबा फरीद इस श्लोक विच वर्णन कर रहे ने। करीबन करीबन धार्मिक दुनिया विच यही लोग ने जिन्हां लई अगे जाना ते बहुत औखा है, पर पिछे भी नहीं मुड़ना चाहते। संसार देख लिया है, परिवार देख लिया है, पदार्थां दा रस देख लिया है इन्हां धार्मिक लोगों ने, लेकिन धर्म दा अगला पेंडा चढ़ाई दा है, बिखड़ी घाटी है, अगे चलना बड़ा औखा है, और पिछे मुड़न दी चाहत रही नहीं। तो बड़ी भारी मानसिक पीड़ा देच इस तरह दे धार्मिक लोग आउंदे ने, जो मंदरां विच बैठे ने, मस्जिदां दे नमाजी, गुरुद्वारियां दे सत्संगी, अगे जाना बड़ा औखा है और पिछे मुड़ना नहीं चाहते। कोई दुविधा दा बोझ तनाव अक्सर ये धार्मिक मनुख झेलते ने, और इस दुख विच वो जो है जीवदे ने। जिहड़े वाकई इस घाटी ते चढ़ के परम आनंद नूं प्राप्त कर लेंदे ने, आम जगत नूं इस तरह दे धार्मिक मनुखां दी कुछ समझ होंदी नहीं। उनां दी बैरूनी जीवन शैली तों कई दफा ओ उनां दे मन बारे अंदाजे ला लेंदे ने और गलत ला लेंदे ने। ओ गलत अंदाजे कोई ना लावे, बाबा फरीद अगले श्लोकां विच बड़ी सोहनी जो है जानकारी दे रहे ने। फरीदा कलर केरी छपड़ी आए उलथे हंज, चिंजू बोड़न ना पीवे उड़न संदी डंजे। हंस आके बैठ गया कल्ली छपरी विच, और वो जो छपड़ी है, वो जो मैला पानी है, अपनी चुंझ भी विचे पाई है, पींदे नहीं ने, पानी पींदे नहीं ने, क्योंकि मैला पानी पीवना हंस दा सुभाव नहीं है। कलरी छपड़ी ते बैठना हंस दा सुभाव नहीं है, पर सुते सिद्ध ऐसा मौका बन गया, बैठ गए ने, लेकिन ये मैला पानी पींदे नहीं ने। ਕਈ ਥਾਂ ਐਸਾ ਦੇਖਣ ਨੂੰ ਮਿਲਦਾ ਹੈ ਇੱਕ ਬ੍ਰਹਮ ਗਿਆਨੀ, ਇੱਕ ਮਹਾਨ ਸੰਤ, ਇੱਕ ਪਰਮਾਤਮਾ ਆਮ ਸੰਸਾਰੀਆਂ ਦੀ ਤਰ੍ਹਾਂ ਵਿਵਹਾਰ ਕਰਨ ਲੱਗ ਪੈਂਦੀ ਹੈ, ਜਾਂ ਉਹ ਪੁਰਸ਼ ਉੱਥੇ ਬੈਠਾ ਹੈ ਜਿੱਥੇ ਆਮ ਸਾਧਾਰਨ ਮਨੁੱਖ ਜਾਂ ਨੀਵੇਂ ਲੋਕ ਬੈਠੇ ਨੇ। ਤੋ ਕਈ ਦਫ਼ਾ ਜਿਨ੍ਹਾਂ ਦਾ ਨਾਪਣਾ ਤੇ ਤੋਲਣਾ ਹੀ ਕੰਮ ਆਉਂਦਾ ਹੈ, ਉਹ ਕਹਿੰਦੇ ਨੇ ਕਮਾਲ ਦੀ ਗੱਲ, ਇਹ ਹੰਸ ਛੱਪੜੀ ਦੇ ਚ ਬੈਠਾ ਹੈ ਔਰ ਕੱਲਰ ਦੀ ਛੱਪੜੀ ਦੇ ਚ, ਇਹ ਸੰਤ ਫਲਾਣੀ ਥਾਂ ਤੇ ਬੈਠਾ ਹੈ, ਗਲਤ ਥਾਂ ਤੇ ਬੈਠਾ ਹੈ, ਗਲਤ ਥਾਂ ਤੇ ਬੈਠ ਗਿਆ, ਗਲਤ ਕਰ ਨਹੀਂ ਰਿਹਾ, ਇਹ ਮੈਲੀ ਛੱਪੜੀ ਦੇ ਕੋਲ ਬੈਠ ਗਿਆ ਪਰ ਮੈਲਾ ਪਾਣੀ ਪੀ ਨਹੀਂ ਰਿਹਾ। ਭਾਈ ਗੁਰਦਾਸ ਜੀ ਨੇ ਇੱਕ ਬੜੀ ਸੁੰਦਰ ਗਾਥਾ ਲਿਖੀ ਹੈ ਕਿ ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ। ਇੱਕ ਗਨਕਾ, ਇੱਕ ਵੇਸਵਾ, ਰਾਤ ਨੂੰ ਤੂਫਾਨ ਆਇਆ, ਜ਼ੋਰ ਦਾ ਮੀਂਹ ਪੈ ਰਿਹਾ, ਤਨਹਾ ਬੈਠੀ ਆਪਣੀ ਕੋਠੇ ਚ, ਅੱਜ ਬਾਰਿਸ਼ ਹੈ, ਅੱਜ ਤੂਫਾਨ ਹੈ, ਅੱਜ ਇਸਦੇ ਕੋਠੇ ਚ ਕੋਈ ਵੀ ਨਹੀਂ ਆਇਆ। ਇੱਕ ਸਾਧੂ ਲੰਘਿਆ ਜਾ ਰਿਹਾ, ਤੂਫਾਨ ਜ਼ੋਰ ਦਾ ਹੋ ਗਿਆ, ਵਰਖਾ ਜ਼ੋਰ ਦੀ ਪੈਣ ਲੱਗ ਪਈ, ਮਨ ਵਿੱਚ ਖਿਆਲ ਆਇਆ ਕਿਧਰੇ ਪਨਾਹ ਲੈ ਲਈ ਹੈ ਔਰ ਥੋੜਾ ਸਮਾਂ ਕੱਟ ਲਈਏ ਜਿੰਨੇ ਚਿਰ ਤੱਕ ਬਾਰਿਸ਼ ਨਹੀਂ ਥੰਮਦੀ। ਤੋ ਦੁਆਰ ਤੇ ਦਸਤਕ ਦਿੱਤੀ, ਦੁਆਰ ਵੇਸਵਾ ਦਾ ਸੀ, ਤੋ ਵੇਸਵਾ ਦੇ ਦੁਆਰ ਤੇ ਕੋਈ ਵੇਸਵਾ ਦਾ ਚਾਹਵਾਨ ਹੀ ਦਸਤਕ ਦੇ ਸਕਦਾ। ਪਰ ਜੈਸੇ ਇਸ ਵੇਸਵਾ ਨੇ ਦੁਆਰ ਖੋਲਿਆ, ਦੇਖ ਕੇ ਦੰਗ ਰਹਿ ਗਈ। ਸਾਧੂ ਲਿਬਾਸ ਦੇ ਚ, ਧਾਰਮਿਕ ਲਿਬਾਸ ਦੇ ਚ ਇੱਕ ਸਾਹਮਣੇ ਸੰਤ ਖੜਾ ਹੈ, ਦਸਤਕ ਵੇਸਵਾ ਦੇ ਬੂਹੇ ਤੇ, ਪਹਿਰਾਵਾ ਧਾਰਮਿਕ। ਵੇਸਵਾ ਨੇ ਅੰਦਰ ਆਉਣ ਦਾ ਇਸ਼ਾਰਾ ਕੀਤਾ, ਸਨਮਾਨ ਹੈ, ਆਓ। ਤੋ ਬੈਠ ਗਿਆ ਇਹ ਸਾਧੂ। ਇਸਦਾ ਆਭਾ ਮੰਡਲ ਐਸਾ ਸੀ, ਇਸਦੇ ਮਸਤਕ ਤੋਂ ਲਹਿਰਾਂ ਐਸੀਆਂ ਨਿਕਲ ਰਹੀਆਂ ਸਨ, ਵੇਸਵਾ ਵੀ ਪ੍ਰਭਾਵਿਤ ਹੋ ਰਹੀ ਸੀ। ਸਾਧੂ ਅਜੇ ਖੜਾ ਹੈ ਤੇ ਕਹਿੰਦਾ, ਮਾਂ ਮੈਂ ਕਿੱਥੇ ਬੈਠਾ? ਮੁਗਧਾ ਅੱਗੇ ਕੀਤਾ, ਮਾਂ ਸ਼ਬਦ ਸੁਣ ਕੇ ਵੇਸਵਾ ਦੇ ਅੰਦਰ ਸੁੱਤੀ ਹੋਈ ਮਮਤਾ ਵੀ ਜਾਗ ਪਈ, ਉਸਦੇ ਵੀ ਰੋਂਗਟੇ ਖੜੇ ਹੋ ਗਏ। ਔਰ ਅੱਜ ਪਹਿਲੀ ਦਫ਼ਾ ਕਿਸੇ ਨੇ ਉਸਨੂੰ ਮਾਂ ਆਖਿਆ। ਕੋਈ ਵੀ ਇਸਤਰੀ ਜਿਤਨੇ ਚਿਰ ਤੱਕ ਮਾਂ ਨਹੀਂ ਬਣਦੀ, ਪੂਰਨ ਤ੍ਰਿਪਤੀ ਨਸੀਬ ਨਹੀਂ ਹੁੰਦੀ, ਅਧੂਰਾਪਣ ਰਹਿੰਦਾ ਉਸਦਾ। ਅੱਜ ਕਿਸੇ ਨੇ ਮਾਂ ਕਿਹਾ ਔਰ ਦਿਲ ਦੀ ਗਹਿਰਾਈ ਚੁੱਕਿਆ ਔਰ ਸੱਚ ਕਿਹਾ। ਇਸ ਸਾਧੂ ਪ੍ਰਭੂ ਚਿੰਤਨ ਵਿੱਚ ਲੀਨ ਹੈ, ਰਾਮ ਦੀ ਧੁਨੀ ਅਲਾਪ ਰਿਹਾ ਹੈ, ਬਾਹਰ ਵਰਖਾ ਹੋ ਰਹੀ ਹੈ ਪਾਣੀ ਦੀ, ਸਾਧੂ ਵਰਖਾ ਕਰ ਰਿਹਾ ਹੈ ਰਾਮ ਨਾਮ ਦੀ। ਬਾਹਰ ਦੀ ਵਰਖਾ ਤੋਂ, ਪਾਣੀ ਦੀ ਵਰਖਾ ਤੋਂ ਇਹ ਵੇਸਵਾ ਬਚੀ ਹੋਈ ਹੈ ਕਿਉਂਕਿ ਆਪਣੇ ਕੋਠੇ ਚ ਬੈਠੀ ਹੈ, ਪਰ ਰਾਮ ਨਾਮ ਦੀ ਵਰਖਾ ਜੋ ਇਸ ਸਾਧੂ ਨੇ ਕੀਤੀ ਭਿੱਜ ਗਈ, ਐਸੀ ਭਿੱਜੀ ਜਦ ਬਾਹਰ ਵਰਖਾ ਥੰਮ ਗਈ, ਸਾਧੂ ਚੱਲ ਪਿਆ, ਵਿਸਵਾ ਦੀ ਰਸਨਾ ਤੋਂ ਵੀ ਨਿਕਲ ਗਿਆ ਰਾਮ ਰਾਮ ਰਾਮ। ਇਹ ਸੰਤ ਵਿਸਵਾ ਦੇ ਕੋਠੇ ਤੇ ਥੋੜਾ ਜਿਹਾ ਸਮਾਂ ਕੀ ਬੈਠਾ ਕਿ ਵਿਸਵਾ ਦਾ ਕੋਠਾ ਮੰਦਰ ਬਣ ਗਿਆ। ਕਈ ਦਫ਼ਾ ਗਲਤ ਮਨੁੱਖ ਜੇ ਧਾਰਮਿਕ ਮੰਦਰਾਂ ਵਿੱਚ ਬੈਠ ਜਾਂਦੇ ਨੇ ਤਾਂ ਧਾਰਮਿਕ ਮੰਦਰਾਂ ਨੂੰ ਵੀ ਭ੍ਰਸ਼ਟ ਕਰ ਦਿੰਦੇ ਨੇ, ਮਹਿਲਾ ਕਰ ਦਿੰਦੇ ਨੇ। ਪਰ ਕਈ ਦਫ਼ਾ ਜਦ ਕੋਈ ਸੰਤ ਵੇਸਵਾ ਦੇ ਕੋਠੇ ਤੇ ਵੀ ਬੈਠ ਜਾਂਦਾ ਹੈ ਤਾਂ ਵੇਸਵਾ ਦਾ ਕੋਠਾ ਵੀ ਮੰਦਰ ਬਣ ਜਾਂਦਾ ਹੈ। ਪਰ ਵੇਸਵਾ ਦੇਵੀ ਬਣ ਗਈ। ਆਮ ਮਨੁੱਖ ਤੇ ਕਈ ਦਫ਼ਾ ਜਦ ਕਿਸੇ ਦੇਵੀ ਕੋਲ ਵੀ ਬੈਠਦੇ ਨੇ ਤਾਂ ਦੇਵੀ ਨੂੰ ਵੀ ਭ੍ਰਸ਼ਟ ਕਰਕੇ ਰੱਖ ਦਿੰਦੇ ਨੇ, ਉਸ ਨੂੰ ਵੀ ਵੇਸਵਾ ਬਣਾ ਕੇ ਰੱਖ ਦਿੰਦੇ ਨੇ। ਪਰ ਇਹ ਸੰਤ ਵੇਸਵਾ ਦੇ ਕੋਲ ਬੈਠਾ ਹੈ ਤੇ ਵੇਸਵਾ ਨੂੰ ਦੇਵੀ ਬਣਾ ਦਿੱਤਾ ਹੈ। ਵੇਸਵਾ ਦਾ ਕੋਠਾ ਹੁਣ ਦੇਵੀ ਦਾ ਘਰ ਬਣ ਗਿਆ ਤੇ ਦੇਵੀ ਦਾ ਘਰ ਤੇ ਮੰਦਰ ਆਉਂਦਾ ਹੈ, ਹਰੀ ਦਾ ਮੰਦਰ ਬਣ ਗਿਆ। ਕੱਲ ਤੱਕ ਜਿੱਥੋਂ ਦੁਨਿਆਵੀ ਗੀਤ ਦੀ ਗੁੰਜਾਰ ਬਾਹਰ ਪੈਂਦੀ ਸੀ, ਅੱਜ ਪ੍ਰਭੂ ਚਿੰਤਨ ਦੀਆਂ ਆਵਾਜ਼ਾਂ ਬਾਹਰ ਨਿਕਲਣ ਲੱਗ ਪਈਆਂ। ਔਰ ਹਿਰਦਾ ਰਾਮ ਨਾਮ ਦੀ ਵਰਖਾ ਨਾਲ ਭਿੱਜ ਗਿਆ। ਬਾਬਾ ਫਰੀਦ ਦਾ ਐਸਾ ਕਥਨ ਕਿ ਕਈ ਦਫ਼ਾ ਇੱਕ ਸੰਤ ਆਮ ਦੁਨੀਆਦਾਰ ਕੋਲ ਬੈਠ ਜਾਂਦਾ ਜਾਂ ਆਮ ਦੁਨੀਆਦਾਰੀ ਵਾਲੇ ਕੰਮ ਕਰਨ ਲੱਗ ਪੈਂਦਾ, ਉਸ ਨਾਲ ਉਸਦੀ ਸੁਰਤ ਨੀਵੀਂ ਨਹੀਂ ਆਉਂਦੀ, ਕਿਉਂਕਿ ਉਸ ਮੈਲੇ ਪਾਣੀ ਦਾ ਗ੍ਰਾਹਕ ਨਹੀਂ ਹੈ, ਉਸ ਮੈਲੇ ਪਾਣੀ ਨੂੰ ਪੀਂਦਾ ਨਹੀਂ ਹੈ। ਪਰ ਚੂੰਕਿ ਕਲਰ ਦੀ ਛੱਪੜੀ ਤੇ ਬੈਠਣ ਕਰਕੇ ਕਿਸੇ ਨੂੰ ਭੁਲੇਖਾ ਲੱਗ ਸਕਦਾ ਹੈ ਸ਼ਾਇਦ ਇਹ ਹੰਸ ਨਹੀਂ, ਕਿਉਂਕਿ ਹੰਸ ਕਲੜੀ ਛੱਪੜੀ ਤੇ ਨਹੀਂ ਬੈਠਦੇ। ਇੱਕ ਦੂਜੇ ਉਦਾਹਰਣ ਰਾਹੀਂ ਵੀ ਬਾਬਾ ਫਰੀਦ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਦੂਜਾ ਉਦਾਹਰਣ ਦੂਜੇ ਸਲੋਕ ਦੇ ਚ ਇੰਜ ਦੇ ਰਹੇ ਨੇ। ਹੰਸ ਉਡਰ ਕੋਧਰੇ ਪਿਆ ਲੋਕ ਵਿਡਾਰਣ ਜਾਏ, ਗਹਿਲਾ ਲੋਕ ਨ ਜਾਣਦਾ ਹੰਸ ਨ ਕੋਧਰਾ ਖਾਏ। ਹੰਸ ਉੱਡ ਕੇ ਬਾਜਰੇ ਦੇ ਖੇਤ ਵਿੱਚ ਆਣ ਬੈਠਾ। ਖੇਤ ਦਾ ਰਖਵਾਲਾ, ਖੇਤ ਦਾ ਮਾਲਕ ਪੱਥਰ ਮਾਰ ਕੇ ਹੰਸ ਨੂੰ ਉਡਾਉਣ ਦੀ ਕੋਸ਼ਿਸ਼ ਪਿਆ ਕਰਦਾ ਹੈ। ਪਰ ਬਾਬਾ ਫਰੀਦ ਕਹਿੰਦੇ ਨੇ ਇਸ ਭੋਲੇ ਬੰਦੇ ਨੂੰ, ਇਸ ਭੋਲੀ ਦੁਨੀਆ ਨੂੰ ਇਤਨਾ ਬੋਧ ਕੌਣ ਕਰਾਏ ਕਿ ਕੋਧਰਾ ਹੰਸ ਦਾ ਆਹਾਰ ਨਹੀਂ ਹੈ। ਬਾਜ਼ਾਰ ਵਿੱਚ ਸੰਤ ਬੈਠਾ ਹੈ, ਸੰਸਾਰਿਕ ਵਿਵਹਾਰ ਕਰ ਰਿਹਾ ਹੈ, ਗ੍ਰਸਤੀ ਹੈ, ਬਾਲ ਬੱਚੇਦਾਰ ਹੈ, ਕਿਰਤ ਕਰ ਰਿਹਾ ਹੈ, ਉਹਨਾਂ ਦੀ ਪਾਲਣਾ ਕਰ ਰਿਹਾ ਹੈ। ਪਰ ਆਮ ਲੋਕੀ ਕਹਿ ਦਿੰਦੇ ਨੇ ਇੱਥੇ ਬਾਜਰੇ ਦੇ ਖੇਤ ਦੇ ਚ ਹੀ ਬੈਠਾ ਜਿਵੇਂ ਅਸੀਂ ਹਾਂ, ਇਹ ਕੋਈ ਸੰਤ ਥੋੜੀ ਹੈ। ਤਾਨੇ ਮਾਰਨੇ ਸ਼ੁਰੂ ਕਰ ਦਿੰਦੇ ਨੇ। ਪਰ ਕੌਣ ਦੱਸੇ ਵਿਕਾਰਾਂ ਦਾ ਕੋਦਰਾ, ਬਾਜ਼ਾਰ ਵਿੱਚ ਪਸਰੀ ਹੋਈ ਵਾਸ਼ਨਾ ਦਾ ਕੋਦਰਾ, ਬਿਖਰੀਆਂ ਹੋਈਆਂ ਚਿੰਤਾਵਾਂ ਤੇ ਕਾਮਨਾਵਾਂ ਦਾ ਕੋਦਰਾ, ਇਹ ਹੰਸ ਨਹੀਂ ਖਾਂਦਾ, ਇਹ ਸੰਤ ਨਹੀਂ ਚੁਗਦਾ। ਪਰ ਭੁਲੇਖਾ ਲੱਗ ਸਕਦਾ ਹੈ। ਇਸ ਨੂੰ ਇੰਝ ਵੀ ਬਿਆਨ ਕੀਤਾ ਜਾਂਦਾ ਹੈ ਕਿ ਸੰਤ ਨੂੰ ਸੰਤ ਹੀ ਪਹਿਚਾਣ ਸਕਦਾ ਹੈ, ਦੂਸਰਾ ਨਹੀਂ। ਜੈਸੇ ਸੁਜਾਖਾ ਹੀ ਰੋਸ਼ਨੀ ਨੂੰ ਦੇਖ ਸਕਦਾ ਹੈ, ਅੰਧਾ ਨਹੀਂ। ਸੰਤ ਨੂੰ ਪਹਿਚਾਨਣ ਲਈ ਪਹਿਲੇ ਸੰਤ ਹੋਣਾ, ਸੰਤ ਬਣਨਾ ਬੜਾ ਲਾਜ਼ਮੀ ਹੈ। ਔਰ ਸੰਤ ਨੂੰ ਟੋਲਣ ਦੀ ਥਾਂ ਤੇ ਸੰਤ ਬਣਨਾ ਸ਼ੁਰੂ ਕਰੀਏ, ਇਹ ਲਾਭਕਾਰੀ ਹੈ। ਟੋਲਣ ਦੇ ਜਿਤਨਾ ਸਮਾਂ ਬਰਬਾਦ ਹੋਵੇਗਾ, ਖੋਜਣ ਵਿੱਚ ਜਿਤਨੀ ਸ਼ਕਤੀ ਜ਼ਾਇਲ ਹੋਵੇਗੀ, ਉਤਨਾ ਕਿਉਂ ਨਾ ਆਪਣੇ ਆਪ ਨੂੰ ਸੰਤ ਬਣਾਉਣ ਦੀ ਸਰਫ ਕਰੀਏ, ਉਸ ਸਮੇਂ ਨੂੰ, ਉਸ ਸ਼ਕਤੀ ਨੂੰ। ਔਰ ਜੈਸੇ ਕੋਈ ਸੰਤ ਬਣ ਜਾਂਦਾ ਹੈ, ਪਰਮਾਤਮਾ ਫਿਰ ਉਸ ਦੀ ਤਲਾਸ਼ ਕਰਦਾ ਹੈ, ਉਹ ਪਰਮਾਤਮਾ ਦੀ ਤਲਾਸ਼ ਨਹੀਂ ਕਰਦਾ। ਜੈਸੇ ਕੋਈ ਪੂਰਨ ਸਿੱਖ ਬਣ ਜਾਂਦਾ ਹੈ ਤਾਂ ਫਿਰ ਗੁਰੂ ਹੀ ਉਸ ਦੀ ਖੋਜ ਕਰਦਾ ਹੈ, ਇੰਜ ਕਹਿ ਲਓ ਗੁਰੂ ਦੀ ਖੋਜ ਨਹੀਂ ਕਰਦਾ। ਭੀੜ ਵਿੱਚ ਅਗਰ ਇੱਕ ਬੱਚਾ ਖੋ ਗਿਆ, ਕਿਧਰੇ ਮਾਂ ਦਾ ਹੱਥ ਉਸ ਤੋਂ ਟੁੱਟ ਗਿਆ, ਖੋ ਗਿਆ, ਇੱਕ ਪਾਸੇ ਹੋ ਗਿਆ, ਛੁੱਟ ਗਿਆ, ਤਾਂ ਬੱਚੇ ਨੇ ਤੇ ਸਿਰਫ ਰੋਣਾ ਹੈ, ਰੋਣਾ ਹੀ ਕਾਫੀ ਹੈ, ਰੋਣਾ ਹੀ ਦੱਸਦਾ ਹੈ ਕਿਸੇ ਦਾ ਦਾਮਨ ਛੁੱਟ ਗਿਆ ਹੈ। ਰੋਣਾ ਹੀ ਦੱਸਦਾ ਹੈ ਮੈਂ ਤਨਹਾ ਰਹਿ ਗਿਆ, ਰੋਣਾ ਹੀ ਦੱਸਦਾ ਹੈ ਕਿਸੇ ਦੀ ਖੋਜ ਹੈ। ਪਰ ਇਹ ਬੱਚਾ ਹੀ ਨਹੀਂ ਰੋ ਰਿਹਾ, ਮਾਂ ਵੀ ਰੋ ਰਹੀ ਹੈ ਜਿਸ ਦੇ ਹੱਥ ਤੋਂ ਇਹ ਬੱਚਾ ਛੁੱਟ ਗਿਆ। ਇਹ ਬੱਚਾ ਹੀ ਮਾਂ ਮਾਂ ਨਹੀਂ ਕਰ ਰਿਹਾ, ਮਮਤਾ ਦੀ ਮਾਰੀ ਹੋਈ ਮਾਂ ਵੀ ਪੁੱਤ ਪੁੱਤ ਕਰ ਰਹੀ ਹੈ, ਬੱਚਾ ਬੱਚਾ ਕਰ ਰਹੀ ਹੈ। ਬੱਚਾ ਤੇ ਸਿਰਫ ਰੋ ਰਿਹਾ ਹੈ, ਮਾਂ ਤਲਾਸ਼ ਕਰ ਰਹੀ ਹੈ, ਮਾਂ ਖੋਜ ਕਰ ਰਹੀ ਹੈ। ਜਿਸ ਤਰ੍ਹਾਂ ਬੱਚਾ ਇੱਕ ਮਾਂ ਦੇ ਲਈ ਰੋ ਰਿਹਾ ਹੈ, ਤੜਪ ਰਿਹਾ ਹੈ, ਜਦ ਵੀ ਕਿਸੇ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਇਤਨੀ ਤੜਪਣ ਪੈਦਾ ਹੋ ਜਾਏ, ਇਤਨੀ ਖੋਜੀ ਬਿਰਤੀਆਂ ਪੈਦਾ ਹੋ ਜਾਣ, ਪਰਮਾਤਮਾ ਆਪ ਹੀ ਉਸਦੀ ਖੋਜ ਕਰ ਲੈਂਦਾ, ਪਰਮਾਤਮਾ ਆਪ ਹੀ ਉਸਦੀ ਤਲਾਸ਼ ਕਰ ਲੈਂਦਾ। ਜੈਸੇ ਕਬੀਰ ਵੀ ਕਹਿੰਦੇ ਨੇ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਤੋ ਆਪ ਸਮਝਾ ਰਹੇ ਨੇ, ਬਾਵੇਂ ਹੰਸ ਕੋਦਰੇ ਦੇ ਖੇਤ ਵਿੱਚ ਆਣ ਬੈਠਾ ਹੈ ਪਰ ਬਾਜਰਾ ਖਾਂਦਾ ਨਹੀਂ, ਪਰ ਆਮ ਜਗਤ ਇਸ ਭੁਲੇਖੇ ਵਿੱਚ ਪੈ ਜਾਂਦਾ ਹੈ ਕਿ ਜਦ ਖੋਦਰੇ ਦੇ ਖੇਤ ਵਿੱਚ ਬੈਠਾ ਹੈ ਤੋ ਜ਼ਰੂਰ ਖਾਂਦਾ ਹੋਵੇਗਾ, ਸ਼ੱਕ ਨਾਲ ਜੋ ਹੈ ਭਰ ਜਾਂਦਾ ਹੈ, ਕਿਉਂਕਿ ਹੰਸ ਦੇ ਸੁਭਾਅ ਦੀ ਸਮਝ ਨਹੀਂ, ਹੰਸ ਦੇ ਸੁਭਾਅ ਦਾ ਬੋਧ ਨਹੀਂ। ਅਗਾਂਹ ਚੱਲ ਕੇ ਬਾਬਾ ਫਰੀਦ ਖਿਆਲਾਂ ਦੀ ਲੜੀ ਨੂੰ ਬਦਲਦੇ ਹੋਇਆ ਇੰਜ ਬਿਆਨ ਕਰਦੇ ਨੇ, ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲੇ, ਫਰੀਦਾ ਸਰ ਭਰਿਆ ਵੀ ਚੱਲ ਸੀ ਥੱਕੇ ਕਵਲ ਇਕੱਲੇ। ਉਹ ਪੰਛੀ ਜੋ ਸਰੋਵਰ ਦੀ ਰੌਣਕ ਬਣੇ ਹੋਏ ਸਨ, ਗੀਤ ਗਾ ਰਹੇ ਸਨ, ਚਹਿਚਹਾ ਰਹੇ ਸਨ, ਪੰਖ ਪਸਾਰ ਰਹੇ ਸਨ, ਸਰੋਵਰ ਸੁੱਕ ਗਿਆ, ਉਡਾਰੀਆਂ ਲਾ ਦਿੱਤੀਆਂ ਪੰਛੀਆਂ ਨੇ। ਉਹ ਕਮਲ ਦੇ ਫੁੱਲ ਜੋ ਸਰੋਵਰ ਵਿੱਚ ਖਿੜੇ ਹੋਏ ਸਨ, ਜਿਨ੍ਹਾਂ ਦੇ ਉੱਪਰ ਭੌਂਰਿਆਂ ਦੀਆਂ ਗੁੰਜਾਰਾਂ ਸਨ, ਜਿਨ੍ਹਾਂ ਦੇ ਉੱਪਰ ਤਿਤਲੀਆਂ ਮੰਡਲਾ ਰਹੀਆਂ ਸਨ, ਉਹ ਕਮਲ ਵੀ ਜਲ ਨਾ ਹੋਣ ਕਰਕੇ ਸੁੱਕ ਗਏ, ਥੱਕ ਗਏ, ਡਿੱਗ ਗਏ। ਦਰਅਸਲ ਬਾਬਾ ਫਰੀਦ ਕਹਿ ਰਹੇ ਨੇ, ਸਿਰਫ ਮਨੁੱਖ ਹੀ ਕਬਰਾਂ ਚ ਨਹੀਂ ਚਲੇ ਜਾਣਗੇ, ਇੱਕ ਦਿਨ ਜ਼ਮੀਨ ਵੀ ਮਿਟ ਜਾਏਗੀ, ਇੱਕ ਦਿਨ ਸੂਰਜ ਚੰਦ ਤਾਰੇ ਵੀ ਨਹੀਂ ਰਹਿਣਗੇ। ਇਹ ਰੌਣਕ ਭਰਿਆ ਬਾਗ, ਇਹ ਸੰਸਾਰ, ਇਹ ਸਰੋਵਰ, ਇਹ ਵੀ ਨਹੀਂ ਰਹੇਗਾ। ਜੋ ਅੱਖਾਂ ਨਾਲ ਦਿਖਾਈ ਦੇ ਰਿਹਾ ਹੈ, ਦ੍ਰਿਸ਼ਟੇਣ ਮਿਥਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਜੋ ਕੁਛ ਵੀ ਅੱਖ ਦੇਖ ਰਹੀ ਹੈ ਸਭ ਮਿਥਿਆ ਹੈ, ਸਭ ਦੀ ਉਮਰ ਹੈ, ਇੱਕ ਦਿਨ ਅੰਤ ਹੋ ਜਾਏਗਾ। ਇੱਕ ਮੱਛਰ ਹੈ, ਇਸਦੀ ਉਮਰ ਕੁੱਲ 24 ਘੰਟੇ ਹੈ। ਅਸੀਂ ਕਹਿੰਦੇ ਹਾਂ ਇਹ ਵੀ ਕੋਈ ਉਮਰ ਹੈ, ਪਰ ਸਾਗਰ ਵਿੱਚ ਐਸੀਆਂ ਮਛਲੀਆਂ ਨੇ 3,000-3,000 ਸਾਲ ਤੱਕ ਜ਼ਿੰਦਾ ਰਹਿੰਦੀਆਂ ਨੇ, ਔਰ ਉਹ ਕਹਿ ਸਕਦੀਆਂ ਨੇ, ਇਹ ਮਨੁੱਖ ਤੇਰੀ ਵੀ ਕੋਈ ਉਮਰ ਹੈ, ਸਿਰਫ 70-80 ਸਾਲ ਜੀਵਨਾ ਤੇ ਫਿਰ ਮਰ ਜਾਂਦਾ। ਪਰ ਸੂਰਜ ਦੀ ਉਮਰ ਅਰਬਾਂ ਖਰਬਾਂ ਸਾਲ ਹੈ, ਜਿਸ ਕਰਕੇ ਸਮੂਹ ਬ੍ਰਹਿਮੰਡ ਦੀ ਹਰਕਤ ਜੋ ਹੈ ਚੱਲਦੀ ਹੈ। ਪਰ ਆਖਰ ਹੈ ਉਮਰ, ਇੱਕ ਦਿਨ ਮਿਟ ਜਾਏਗਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਸੂਰਜ ਵੀ ਘਟ ਰਿਹਾ ਹੈ ਔਰ ਘਟ ਕੇ ਇੱਕ ਦਿਨ ਮਿਟ ਜਾਏਗਾ। ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵਸਸ ਨਿਖਤਰ ਗਗਨੰ। ਤੋ ਇਹ ਪੰਛੀ ਇੱਕ ਦਿਨ ਉੱਡ ਜਾਣਗੇ, ਸਿਰਫ ਪੰਛੀ ਨਹੀਂ ਸਰੋਵਰ ਵੀ ਸੁੱਕ ਜਾਏਗਾ ਔਰ ਖਿਲੇ ਹੋਏ ਕਮਲ ਦੇ ਫੁੱਲ ਵੀ ਥੱਕ ਕੇ ਰਹਿ ਜਾਣਗੇ, ਸੋਹਣੇ ਸੋਹਣੇ ਪਦਾਰਥ ਵੀ ਖਤਮ ਹੋ ਜਾਣਗੇ, ਸੰਸਾਰ ਵੀ ਮਿਟ ਜਾਏਗਾ ਔਰ ਮਨੁੱਖ ਵੀ ਪਰਲੇ ਦੀ ਗੋਦ ਦੇ ਚਲਾ ਜਾਏਗਾ।
ਫਰੀਦਾ ਕਿੱਤ ਸਿਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ।
ਮੌਤ ਦਾ ਦ੍ਰਿਸ਼ ਬਾਬਾ ਫਰੀਦ ਫਿਰ ਖਿੱਚਦੇ ਨੇ, ਜਾਪਦਾ ਮੌਤ ਉਹਨਾਂ ਦਾ ਮੂਲ ਚਿੰਤਨ ਸੀ, ਔਰ ਮੈਂ ਫਿਰ ਦੁਹਰਾਵਾਂ ਕਾਲ ਚਿੰਤਨ ਹੀ ਅਕਾਲ ਚਿੰਤਨ ਹੈ। ਬਾਬਾ ਫਰੀਦ ਜੀਵਨ ਦਾ ਅਸਲੀ ਰੂਪ ਮੌਤ ਬਾਰ ਬਾਰ ਸਾਹਮਣੇ ਰੱਖਦੇ ਨੇ ਤਾਂ ਕਿ ਮਨੁੱਖ ਦੇ ਅੰਦਰ ਖੁਦਾਈ ਤੜਪ ਪੈਦਾ ਹੋ ਸਕੇ, ਰੱਬੀ ਤੜਕ ਪੈਦਾ ਹੋ ਸਕੇ। ਫਰੀਦ ਦਾ ਇੱਟ ਸਿਰਾਣੇ ਭੋਏ ਸਵਣ ਕੀੜਾ ਲੜਿਓ ਮਾਸ, ਜ਼ਮੀਨ ਤੇ ਸੋਣਾ ਹੋਇਆ, ਸਿਰਾਣੇ ਦੇ ਥੱਲੇ ਇੱਟ ਮਿੱਟੀ, ਔਰ ਮਾਸ ਕੀੜੇ ਖਾ ਰਹੇ ਨੇ ਕਬਰ ਦੇ ਚ ਪਿਆ। ਕੀਤਣਿਆ ਜੁਗ ਵਾਪਰੇ ਇਕਤ ਪਿਆ ਪਾਸ, ਇਸ ਤਰ੍ਹਾਂ ਇੱਕੋ ਹੀ ਪਾਸੇ ਪਿਆ, ਪਤਾ ਨੀ ਕਿਤਨੇ ਯੁਗਾਂ ਤੱਕ ਇੱਕ ਰੰਗ ਪਿਆ ਰਹਿੰਦਾ, ਕਿਤਨੇ ਤੱਕ ਜੋ ਹੈ ਇਹ ਹੱਡੀਆਂ ਦਾ ਢਾਂਚਾ ਪਿਆ ਰਹਿੰਦਾ। ਅਗਰ ਕੋਈ ਮਨੁੱਖ ਆਪਣੀ ਇਹ ਅਸਲੀਅਤ ਦੇਖੇ ਤਾਂ ਲਾਜ਼ਮੀ ਤਨ ਤੋਂ ਬੈਰਾਗੀ ਹੋਵੇਗਾ, ਜਗਤ ਤੋਂ ਬੈਰਾਗੀ ਹੋਵੇਗਾ। ਔਰ ਬੈਰਾਗੀ ਮਨੁੱਖਾਂ ਨੇ ਹੀ ਪ੍ਰਭੂ ਦੀ ਤਲਾਸ਼ ਕੀਤੀ ਹੈ, ਈਸ਼ਵਰ ਦੀ ਖੋਜ ਕੀਤੀ ਹੈ। ਆਪ ਫਿਰ ਇਸੇ ਵਿਚਾਰ ਦੀ ਲੜੀ ਨੂੰ ਅਗਾਂਹ ਤੋਰਦੇ ਆਇਆ ਇੰਜ ਬਿਆਨ ਕਰਦੇ ਨੇ,
ਫਰੀਦਾ ਭੰਨੀ ਘੜੀ ਸੁਵੰਨਵੀ ਟੁੱਟੀ ਨਾਗਰ ਲੱਜੇ ਅਜਰਾਇਲ ਫਰੇਸ ਤਾਂ ਕੈ ਘਰ ਨਾਠੀ ਅਜੇ।
ਲੱਜ ਲਾਜੂ ਰੱਸੀ, ਅੱਜ ਫਿਰ ਇਹ ਮੌਤ ਦਾ ਫਰਿਸ਼ਤਾ ਅਜਰਾਇਲ ਕਿਸੇ ਦੇ ਘਰ ਗਿਆ, ਅੱਜ ਫਿਰ ਕਿਸੇ ਦੀ ਸਵਾਸਾਂ ਦੀ ਸੋਹਣੀ ਰੱਸੀ ਟੁੱਟੀ ਹੈ, ਔਰ ਅੱਜ ਫਿਰ ਕਿਸੇ ਦੀ ਜੀਵਨ ਦੀ ਸੁੰਦਰ ਮਟਕੀ ਫੁੱਟ ਗਈ ਹੈ, ਸਵਾਸਾਂ ਦੀ ਰੱਸੀ ਟੁੱਟ ਗਈ ਹੈ। ਲਾਜ਼ਮੀ ਹੈ ਕਿਸੇ ਦੇ ਘਰ ਅੱਜ ਫਿਰ ਫਰਿਸ਼ਤਾ ਗਿਆ, ਅੱਜ ਫਿਰ ਮੌਤ ਦਾ ਫਰਿਸ਼ਤਾ ਅਜਰਾਇਲ ਗਿਆ, ਜਿਸ ਨੇ ਸੋਹਣੀ ਲੱਜ ਨੂੰ ਤੋੜ ਕੇ ਰੱਖ ਦਿੱਤਾ ਹੈ, ਸੋਹਣੀ ਘੜੀ ਨੂੰ ਤੋੜ ਕੇ ਰੱਖ ਦਿੱਤਾ ਹੈ।
ਫਰੀਦਾ ਭੰਨੀ ਘੜੀ ਸੁਵੰਨਵੀ ਟੁੱਟੀ ਨਾਗਰ ਲੱਜ ਜੋ ਸੱਜਣ ਭੋਏ ਭਾਰ ਥੇ ਸੇ ਕਿਉਂ ਆਵੇ ਅੱਜ।
ਬਾਬਾ ਫਰੀਦ ਕਹਿੰਦੇ ਨੇ ਟੁੱਟ ਗਈ ਸੋਹਣੀ ਘੜੀ, ਟੁੱਟ ਗਈ ਸਵਾਸਾਂ ਦੀ ਡੋਰੀ, ਪਰ ਜਿਹੜੇ ਮਨੁੱਖ ਜ਼ਮੀਨ ਦਾ ਭਾਰ ਬਣ ਕੇ ਹੀ ਜੀਵਦੇ ਰਹੇ ਉਹਨਾਂ ਲਈ ਪ੍ਰਭੂ ਦੀ ਦਰਗਾਹ ਵਿੱਚ ਥਾਂ ਨਹੀਂ ਸੀ, ਬੋਝ ਬਣ ਕੇ ਜੀਵੇ। ਫੁੱਲਾਂ ਦੀ ਤਰ੍ਹਾਂ ਜੀਵਣਾ ਉਹਨਾਂ ਨੂੰ ਆਇਆ ਹੀ ਨਾ, ਪਰਿਵਾਰ ਦਾ ਬੋਝ ਬਣੇ, ਸੰਸਾਰ ਦਾ ਬੋਝ ਬਣੇ, ਮਿੱਤਰਾਂ ਦਾ ਬੋਝ ਬਣੇ, ਪੁੱਤਰਾਂ ਦਾ ਬੋਝ ਬਣੇ, ਮਾਂ ਬਾਪ ਦਾ ਬੋਝ ਬਣੇ, ਪਤਨੀ ਦੇ ਸਿਰ ਦਾ ਵੀ ਭਾਰ ਬਣੇ। ਹਰ ਇੱਕ ਨੇ ਭਾਰ ਕਰਕੇ ਹੀ ਜੋ ਹੈ ਮਹਿਸੂਸ ਕੀਤਾ, ਇਸ ਤਰ੍ਹਾਂ ਦੇ ਜੋ ਭਾਰ ਬਣ ਕੇ ਜੀਵੇ ਮੁੜ ਕੇ ਉਹਨਾਂ ਨੂੰ ਇਹ ਜ਼ਿੰਦਗੀ ਕਿੱਥੇ ਨਸੀਬ। ਆਖਿਰ ਤੇ ਮੌਤ ਹੀ ਹੈ, ਔਰ ਭਾਰ ਬਣ ਕੇ ਜੀਵੇ ਖੁਦਾ ਦਾ ਦਰਬਾਰ ਤੇ ਨਸੀਬ ਹੋਇਆ ਨਾ, ਜ਼ਿੰਦਗੀ ਅਕਾਰਤ ਚਲੀ ਗਈ।
ਫਰੀਦਾ ਬੇਨਮਾਜ਼ਾਂ ਕੁੱਤਿਆ ਇਹ ਨਾ ਭਲੀ ਰੀਤ ਕਵੀ ਚੱਲਣਾ ਆਇਆ ਪੰਜੇ ਵਕਤ ਮਸੀਦ।
ਜਿਹੜੇ ਜ਼ਮੀਨ ਦਾ ਭਾਰ ਬਣ ਕੇ ਜੀਵੇ ਉਹ ਕੌਣ ਬੇਨਮਾਜ਼ੀ, جو نماز نہیں پڑھتے سن، تلاوت نہیں کرتے سن، خدا نو یاد نہیں کرتے سن، آپ کہندے نے اے کتے، اے بے نمازی کتے، کتیاں لی اے ریت چنگی نہیں، تیرے لی اے ریت چنگی نہیں، تو کدی بھی مسجد دے چل کے نہیں آیا، تیرے اندر کدی بھی نماز پڑھن دا شوق نہیں پیدا ہویا، عبادت کرن دی تیرے اندر کدی بھی رچیاں نہ جاگیاں، تو تے لوبھی کتا ہی بن کے جو ہے رہ گیا۔ مول روگ من وچ اگر لوب ہووے تو زندگی کوکر دی طرح ہو جاندی ہے، دوارے دوار سوان جو ڈولت نہ سدرام بھجن کی۔ اس طرح دے کوکرمی زندگی جو جیو دین کتیاں دی طرح، بابا فرید انہاں نو پکار کے آواز مار کے سمجھاندے نے، اٹھ فریدا وضو ساج، صبح نواز گزار، جو سر سائی نانوے سو سر کپ اتار۔ اٹھ، پربھات دے سمے اٹھ، وضو ساج، اپنا منہ ہاتھ دھو، پیر دھو، نماز پڑھ، سجدہ کر، جیڑا سر خدا دے اگوں جھکدا ہی نہیں، واقعی وہ سر لا دینا چاہیدا ہے، وہ تے کپ کے پرے سٹ دینا چاہیدا ہے، وہ تے دھڑ دے نال سر ہونا ہی نہیں چاہیدا، سر دا تے ہونا ہی اس واسطے ہے کہ اے جھکے خدا دے اگوں، تاکہ خدا دی ساری خدائی سر دے اندر وس جائے۔ نہیں جڑے سر جھکدے، پھر بابا فرید کہندے نے کی کریے انہاں دا، جو سر سائیں نانوے سو سر کپ اتار، کنے ہیٹھ جلائیے بالن سندی تھائے، جو سر سائیں نانوے سو سر کی جے کائے، کنے ہیٹھ جلائیے بالن سندی تھائے۔ کنے ہانڈی، جس دے دال سبزی بنائی دیئے، اگ تے رکھی دیئے، جیڑا سر خدا دے اگوں جھکیا نہیں، سجدہ نہیں کیتا، اسنو تے بالن بنا کے کنے ہیٹ، کنڈی دے ہیٹ، ہانڈی دے ہیٹ جلانا چاہید ہے، بالن دی تھان تے، واقعی وہ سر اتنا سکیا ہویا ہے جس دے ربی رس نہیں، وہ تے لکڑ دی طرح سکیا ہویا ہے، جلا دینا چاہید ہے۔ بابا فرید کہندے نے اور سر دی کوئی اہمیت نہیں، اس سر دی کوئی خاصیت نہیں جس سر وچ ربی رس نہیں ہے۔
فریدا کتھے تڈے ماپیا، جنی توں جنیو اے تے پاسوں اوے لد گئے، توں اجے نہ پتینیو اے۔
موت تینوں چیتے نہیں آ رہی، دوسریاں دی موت تینوں پربھاوت نہیں کر رہی، چل تو اے ہی دیکھ لے تیرے ماں باپ کتھے نے، کتھے گیا تیرا پیو، کتھے گیا تیری ماں، یہ تے بہت نکٹورتی سن، یہ تے بہت نیڑے سن، موت اتنی نیڑے بھی گھٹت ہوئی تاں بھی تیرے تے پربھاو نہیں پیا، تاں بھی تو اپنا مرنا قبول نہیں کیتا، تے پاسوں او لد گئے، تو اجے نہ پتی نہیں آؤ، پتہ نہیں کس پاسے او چلے گئے، پر اجے بھی تو رجیا نہیں سنسار تو، اجے بھی تیرا دل پتیجیا نہیں، منیا نہیں، موت ہونی ہے، ہونی ہے، ہر حالت وچ ہونی ہے، ایسا تو من لے اور زندگی اس ڈھنگ نال بتیت کر. کس ڈھنگ نال؟
فریدا منو میدان کر ٹوئے تبے لائے اگے مول نہ آوسی دوزک سندی بھائے.
ٹوئے تے ٹبے پدرے کر دے. کئی دفعہ منک آپ ٹبے تے کھڑا ہو جاندہ ہے اچھی چھانتے تے پھر کھڈ نو ویکھدا ہے. ہنکاری اکثر دوجیاں نو نیواں سمجھدا ہے. اس دے سامنے ہر ایک کوئی کھڈ ہی ہے اور آپ ٹبا ہے. بابا فرید کہندے نہیں یہ ٹبے اور ایک کھائیاں میدان کر دے پدرا کر دے اپنے ہنکار نو پرے سٹ اور کسے نو نیواں بھی نہ سمجھ ٹبیاں نو بھر دے. تینوں پھر دوزک نصیب نہیں ہوئے گا. جو اگے دوزک دی اگ بلدی پئی ہے پھر تو اس دچ نہیں جلے گا اس دچ نہیں سڑے گا. اس دوزک دی اگ تو بچن لئی میدان بنا لے اپنے ہردے نو نہ ٹبے تے کھڑاؤ اور نہ کھڈ نو ویکھ نہ کسے نو نیواں سمجھ اور نہ ہی اپنے آپ نو مہان آکھی جا. دھن گرو ارجن دیو جی مہاراج بابے فرید دے سلوک نو کھول دینے کیویں ٹبیاں نو پوری ہے تے کیویں کھڈاں نو پوری ہے. بھاو ٹبے ہٹا کے کیویں کھڈیاں نو پوری ہے. پدرا بنائیے میدان بنائیے شیلی کوئی ڈھنگ کوئی طور طریقہ. تو بابا فرید جڑی گل رمز دے چ کہے گئے نے دھن گرو ارجن دیو جی مہاراج پنجویں گرو نانک اس نو بہت سندر شبداں دے کھول دے نے. اگلا سلوک گرو ارجن دیو جی دا ہے محلہ پنجواں.
فریدا خالق خلق میں خلق وسے رب مائے مندا کسنو آکھیے جان تس بن کوئی نائے.
اے فرید انج سمجھیے کہ ساری خلقت خالق دے چ ہے اور خالق ساری خلقت دے سمایا ہویا ہے. تو کون ٹبا تے کون کھڈ کون اچا تے کون نیواں اس طریقے نال من پدرا ہو سکدا ہے. بھاو ساری خلقت نو خدا دا روپ سمجھیے تو پھر ہنکار نہیں پیدا ہوئے گا. پھر کوئی نیواں بھی نہیں دکھائی دے گا. سب میں جوت جوت ہے سوئے اس کے چانن سب میں چانن ہوئے. تو دھن گرو ارجن دیو جی مہاراج نے ایک ڈھنگ دسے ہے کہ من نو پدرا کیویں کریے خلقت وچ خدا نو ویکھیے. ساری ہی خلقت نو خدا دا روپ سمجھیے تو پھر ٹبے ڈھہ جان گے اور کھڈاں بھر جان گیاں. من پدرا ہو جائے گا ہنکار مٹ جائے گا اور دوسرے دی نندا بھی نہیں کران گے دوسرا کھڈ بھی پرتیت نہیں ہوئے گا. اگاں چل کے بابا فرید اپنی ربی تڑپن اس سلوک دے بڑے نرالے ڈھنگ نال پیش کرتے ہیں.
فریدا جے دے نالا کپیا جے گل کپے چک پون نہ اتی معاملے سہانا اتی دکھ.
جس دن دائی نے ناڑو کٹیا سی جی کدرے اسے دن تھوڑا جہا میرا موہ بھی کٹ دیں دی اس نو بھی کٹ دیں دی جی میں ناڑو کٹیا سی جی میں ناڑی کٹ کے ماں نال سمبند توڑیا سی کدرے ਇੱਕ ਛੁਰੀ ਹੋਰ ਮਾਰਦੀ, ਸੰਸਾਰ ਦੇ ਪਦਾਰਥਾਂ ਨਾਲ ਵੀ ਮੇਰਾ ਸੰਬੰਧ ਤੋੜ ਦਿੰਦੀ, ਸੰਸਾਰ ਦੇ ਨਾਲ ਵੀ ਮੇਰਾ ਸੰਬੰਧ ਤੋੜ ਦਿੰਦੀ, ਤਾਂ ਇਤਨੇ ਮਾਮਲੇ ਨਹੀਂ ਪੈਣੇ ਸਨ, ਪਰ ਮੈਂ ਇਤਨਾ ਦੁੱਖ ਨਹੀਂ ਸਹਾਰਨਾ ਸੀ ਜਿਤਨਾ ਮੈਨੂੰ ਸਹਾਰਨਾ ਪਿਆ। ਇਹ ਦਾਈ ਤੂੰ ਨਾੜੂ ਤੇ ਕੱਟਿਆ, ਮੇਰੇ ਮੋਹ ਨੂੰ ਨਹੀਂ ਕੱਟ ਸਕੀ। ਬੜੀ ਸੋਹਣੀ ਦਲੀਲ ਬਾਬੇ ਫਰੀਦ ਨੇ ਜੋ ਹੈ ਪੇਸ਼ ਕਰ ਦਿੱਤੀ ਹੈ। ਦਾਈ ਨੇ ਨਾੜੂ ਕੱਟਿਆ, ਮਾਂ ਦੇ ਸਰੀਰ ਨਾਲ ਸੰਬੰਧ ਤੋੜਿਆ। ਆ ਗੁਰਦੁਆਰੇ ਬੈਠ ਸਤਸੰਗਤ ਦੇ ਚ ਗੁਰੂ ਉਹ ਨਾੜੀ ਕੱਟ ਦੇਗਾ ਜਿਸ ਕਰਕੇ ਤੇਰਾ ਮੋਹ ਪੈਦਾ ਹੁੰਦਾ ਹੈ ਔਰ ਪਦਾਰਥਾਂ ਨਾਲ ਗਲਤ ਸੰਬੰਧ ਜੁੜਦਾ ਹੈ, ਸੰਸਾਰ ਨਾਲ ਗਲਤ ਸੰਬੰਧ ਜੁੜਦਾ ਹੈ ਔਰ ਉਸ ਮਮਤਾ ਕਰਕੇ ਤੂੰ ਫਸ ਜਾਂਦਾ ਹੈ ਤੇ ਦੁੱਖ ਉਠਾਉਂਦਾ ਹੈ। ਗੁਰੂ ਇਸ ਸੰਬੰਧ ਨੂੰ ਤੋੜ ਕੇ ਰੱਖ ਦਿੰਦਾ ਹੈ ਔਰ ਪ੍ਰਭੂ ਨਾਲ ਜੋੜ ਦਿੰਦਾ ਹੈ। ਬਾਬਾ ਫਰੀਦ ਆਪਣੀ ਸਰੀਰਕ ਅਵਸਥਾ ਨੂੰ ਅਗਾਂਹ ਚੱਲ ਕੇ ਇੰਜ ਬਿਆਨ ਕਰਦੇ ਨੇ, ਚੱਬਣ ਚੱਲਣ ਰਤਨ ਸੇ ਸੁਣੀ ਅਰ ਬਹਿ ਗਏ, ਹੇੜੇ ਮੁੱਤੀ ਧਾਰ ਸੇ ਜਾਨੀ ਚੱਲ ਗਏ। ਦੰਦ ਰਹਿ ਗਏ ਨੇ, ਚੱਬਣ ਚੱਲਣ ਪੈਰ ਵੀ ਰਹਿ ਗਏ ਨੇ, ਰਤਨ ਹੁਣ ਜ਼ਬਾਨ ਤੋਂ ਵੀ ਸ਼ੁੱਧ ਬੋਲ ਨਹੀਂ ਨਿਕਲਦੇ, ਸੇ ਸੁਣੀਆਂ ਬਹਿ ਗਏ, ਕੰਨ ਵੀ ਰਹਿ ਗਏ ਨੇ। ਹੁਣ ਤੇ ਹੋਕੇ ਹੀ ਹੋਕੇ ਨੇ, ਕਿਉਂਕਿ ਗਿਆਨ ਇੰਦਰੇ ਕਮਜ਼ੋਰ ਹੋ ਗਏ ਨੇ, ਤਾਂ ਹੁਣ ਰਸਾਂ ਦੀ ਲੋੜ ਵੀ ਨਹੀਂ ਰਹੀ, ਤੇ ਇਹ ਇੰਦਰੇ ਉਸ ਰਸ ਨੂੰ ਮਾਣ ਵੀ ਨਹੀਂ ਸਕਦੇ ਜਿਨ੍ਹਾਂ ਨੂੰ ਆਪਣੀ ਜਾਨ ਤੋਂ ਵੀ ਪਿਆਰਾ ਸਮਝਿਆ ਸੀ। ਉਹ ਜਾਨੀ ਚੱਲ ਗਏ, ਉਹ ਪਦਾਰਥ ਇੱਕ ਪਾਸੇ ਹੋ ਗਏ ਨੇ, ਕਿਉਂਕਿ ਦੰਦ ਰਹਿ ਗਏ, ਰਸਨਾ ਰਹਿ ਗਈ, ਕੰਨ ਰਹਿ ਗਏ, ਪੈਰ ਰਹਿ ਗਏ, ਹੱਥ ਰਹਿ ਗਏ, ਸਰੀਰ ਕੁਮਲਾ ਗਿਆ, ਕਮਜ਼ੋਰ ਹੋ ਗਿਆ, ਨਿਤਾਣਾ ਹੋ ਗਿਆ। ਅਗਾਂਹ ਚੱਲ ਕੇ ਬਾਬਾ ਫਰੀਦ ਕਹਿੰਦੇ ਨੇ, ਅਗਰ ਤੂੰ ਮਨ ਵਿੱਚ ਹਰ ਵਕਤ ਦੂਸਰੇ ਦਾ ਭਲਾ ਹੀ ਸੋਚ, ਭਲੇ ਹੀ ਸੋਚ, ਹਰ ਵਕਤ ਸੋਚਦਾ ਰਹਿ, ਤਾਂ ਤੇਰੀ ਦੇਹੀ ਨੂੰ ਕੋਈ ਰੋਗ ਨਹੀਂ ਵਿਆਪੇਗਾ ਔਰ ਸੰਸਾਰ ਦਾ ਜ਼ਰਰਾ ਜ਼ਰਰਾ ਵੀ ਤੇਰਾ ਭਲਾ ਮੰਗੇਗਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਜੋ ਤੇਰੇ ਨਾਲ ਵਧੇਕੀ ਵੀ ਕਰੇ, ਜੋ ਤੇਰੇ ਨਾਲ ਬੁਰਾ ਵੀ ਕਰੇ, ਬੁਰਾਈ ਦਾ ਬਦਲਾ ਬੁਰਾਈ ਨਾਲ ਨਾ ਦੇ। ਫਿਰ ਮਨ ਵਿੱਚ ਗੁੱਸਾ ਵੀ ਨਾ ਧਾਰਨ ਕਰ, ਅਗਰ ਤੂੰ ਗੁੱਸਾ ਧਾਰਨ ਕੀਤਾ ਹੈ ਤਾਂ ਬੁਰੇ ਦਾ ਬੁਰਾ ਕਬੂਲ ਕਰ ਲਿਆ, ਮਨ ਵਿੱਚ ਗੁੱਸਾ ਵੀ ਨਾ ਲਿਆ, ਕਿਉਂਕਿ ਗੁੱਸਾ ਲਿਆਏਗਾ ਉਸਦਾ ਬੁਰਾ ਮੰਗੇਗਾ, ਔਰ ਜਦ ਬੁਰਾ ਤੂੰ ਮੰਗਣਾ ਸ਼ੁਰੂ ਕਰ ਦਿੱਤਾ ਤਾਂ ਤੂੰ ਵੀ ਉਸ ਬੁਰੇ ਦੇ ਤਲ ਤੇ ਹੀ ਆ ਕੇ ਖੜਾ ਹੋ ਗਿਆ। ਉਸਨੇ ਤੇਰਾ ਬੁਰਾ ਕੀਤਾ, ਤੂੰ ਉਸਦਾ ਬੁਰਾ ਮੰਗ ਰਿਹਾ, ਬਰਾਬਰੀ ਹੋ ਗਈ। ਫਰਕ ਸਿਰਫ ਇਤਨਾ ਹੈ, ਉਹ ਬੁਰਾ ਕਰ ਸਕਿਆ, ਤੂੰ ਬੁਰਾ ਮੰਗ ਸਕਿਆ। ਤਾਂ ਫਰੀਦ ਕਹਿੰਦੇ ਨਹੀਂ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗ ਗਈ, ਪੱਲੇ ਸਭ ਕੁਛ ਪਾਏ। ਤੇਰੀ ਦੇਹੀ ਨੂੰ ਕਿਸੇ ਵੀ ਤਰ੍ਹਾਂ ਦਾ ਰੋਗ ਨਹੀਂ ਲੱਗੇਗਾ, ਤੂੰ ਸਵਸਥ ਰਹੇਗਾ, ਤੰਦਰੁਸਤ ਰਹੇਗਾ, ਔਰ ਸਾਰੀ ਸੌਗਾਤ ਖੁਦਾ ਦੀ ਆਪਣੇ ਪੱਲੇ ਚ ਪਾ ਲਵੇਂਗਾ।
ਫਰੀਦਾ ਪੰਖ ਪਰਾਉਣੀ, ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਭਾ ਸਿਉਂ, ਚੱਲਣ ਕਾ ਕਰ ਸਾਜੇ।
ਇਹ ਫਰੀਦਾ ਮਨੁੱਖ ਤੇ ਪੰਛੀ ਦੀ ਤਰ੍ਹਾਂ ਹੈ, ਔਰ ਸੰਸਾਰ ਦੇ ਬਗੀਚੇ ਵਿੱਚ ਇਹ ਪ੍ਰਾਹੁਣਾ ਹੀ ਹੈ। ਇਹ ਦਰਖਤ ਤੇ ਸਿਰਫ ਰਾਤ ਕੱਟਣ ਲਈ ਹੈ। ਜੈਸੇ ਸਵੇਰੇ ਦਾ ਧੌਂਸਾ ਵੱਜੇਗਾ, ਉੱਡਣਾ ਪਏਗਾ, ਜਾਣਾ ਪਏਗਾ, ਛੋੜਨਾ ਪਏਗਾ। ਆਪ ਪੰਛੀ ਦੀ ਤਰ੍ਹਾਂ ਸੰਸਾਰ ਨੂੰ ਕਹਿੰਦੇ ਨੇ। ਜਿਵੇਂ ਪੰਛੀ ਰਹਿੰਦਾ ਹੈ ਦਰਖਤ ਤੇ, ਇਸ ਤਰ੍ਹਾਂ ਹੀ ਤੂੰ ਸੰਸਾਰ ਦੇ ਚ ਹੈ। ਜੈਸੇ ਤਰਵਰ ਪੰਖ ਬਸੇਰਾ, ਸ੍ਰੀ ਰਵਿਦਾਸ ਜੀ ਮਹਾਰਾਜ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਤੇ ਜੇ ਪੰਛੀ ਦੀ ਤਰ੍ਹਾਂ ਹੀ ਤੂੰ ਰਾਤ ਹੀ ਕੱਟਣੀ ਹੈ, ਜ਼ਿੰਦਗੀ ਦੀ ਰਾਤ ਹੀ ਬਤੀਤ ਕਰਨੀ ਹੈ, ਤੂੰ ਦਰਖਤ ਨਾਲ ਪਕੜ ਕੀ ਤੇ ਜਕੜ ਕੀ। ਜੈਸੇ ਸਵੇਰੇ ਦਾ ਧੌਂਸਾ ਵੱਜੇਗਾ, ਤੈਨੂੰ ਜਾਣਾ ਪਏਗਾ। ਜੈਸੇ ਮੌਤ ਆਈ, ਉੱਡਣਾ ਪਏਗਾ, ਦਰਖਤ ਜੋ ਹੈ ਛੋੜਨਾ ਪਏਗਾ।
ਫਰੀਦਾ ਰਾਤ ਕਥੂਰੀ ਵੰਡੀਏ, ਸੁੱਤਿਆਂ ਮਿਲੇ ਨਾ ਭਾਉ, ਜਿੰਨਾ ਨੈਣ ਨਿੰਦਰਾਵਲੇ, ਤਿੰਨਾ ਮਿਲਣ ਕੋ ਆਓ।
ਰਾਤ ਨੂੰ ਕਸਤੂਰੀ ਵੰਡੀ ਜਾਂਦੀ ਹੈ, ਭਾਵ ਖੁਦਾ ਦੀ ਬਰਕਤ, ਪਰ ਉਸ ਵਕਤ ਅੱਖੀਆਂ ਚ ਨੀਂਦ ਆਉਂਦੀ ਹੈ। ਬਰਕਤ ਨੂੰ ਝੋਲੀ ਵਿੱਚ ਪਾ ਸਕੀਏ, ਜਾਗ੍ਰਤੀ ਚਾਹੀਦੀ ਹੈ। ਸੁੱਤੇ ਮਨੁੱਖ ਦੀ ਝੋਲੀ ਦੇ ਸੌਗਾਤ ਡੁੱਲ ਜਾਏਗੀ। ਜਿੰਨਾ ਵੀ ਅੱਖਾਂ ਵਿੱਚ ਉਸ ਸਮੇਂ ਨੀਂਦ ਹੈ, ਪ੍ਰਭਾਤ ਦੇ ਸਮੇਂ ਅੰਮ੍ਰਿਤ ਵੇਲੇ, ਸਿਵਾਏ ਲਾਨਤਾਂ ਤੋਂ ਉਹਨਾਂ ਦੇ ਪੱਲੇ ਹੋਰ ਕੁਛ ਵੀ ਨਹੀਂ ਪੈਂਦਾ। ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਬੜਾ ਸੁੰਦਰ ਕਹਿੰਦੇ ਨੇ, ਦੁਆ ਕੁੰ ਬਾ ਸ਼ਬ ਚੋਂ ਗਦਾਇਆ ਸੋਜ, ਅਗਰ ਮੇ ਕੁਨੀ ਬਾਦਸ਼ਾਹੀ ਬਰੋਜ਼। ਐ ਮਨੁੱਖ, ਜੇ ਤੂੰ ਦਿਨ ਦੇ ਸਮੇਂ ਮਨੁੱਖਾਂ ਵਿੱਚ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ, ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾਇਆ ਕਰ। ਜੋ ਰਾਤ ਦੇ ਸਮੇਂ ਖੁਦਾ ਦੇ ਮੰਗਤੇ ਨਹੀਂ ਬਣਦੇ, ਗਦਾਗਰ ਨਹੀਂ ਬਣਦੇ, ਉਹ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀ ਵੀ ਨਹੀਂ ਸਕਣਗੇ। ਤੋ ਬਹੁਤ ਸੁੰਦਰ ਕਹਿ ਰਹੇ ਨੇ ਬਾਬਾ ਫਰੀਦ, ਖੁਦਾ ਦੀ ਬਖਸ਼ਿਸ਼ ਕਸਤੂਰੀ ਉਹ ਰਹਿਮਤ ਰਾਤ ਨੂੰ ਹੀ ਵੰਡੀ ਜਾਂਦੀ ਹੈ, ਪਰ ਜਿਹੜੀਆਂ ਅੱਖਾਂ ਨਿੰਦਰਾਵਲੀਆਂ ਰਹਿ ਜਾਂਦੀਆਂ ਨੇ ਉਹ ਇਸ ਸੌਗਾਤ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ। ਅਗਲਾ ਸਲੋਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਪੰਜਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਜੋ ਆਪਣੇ ਖਿਆਲ ਦੀ ਇਸੇ ਸਲੋਕ ਦੇ ਨਾਲ ਪ੍ਰੋੜਤਾ ਕਰਦੇ ਨੇ ਔਰ ਖੋਲਦੇ ਨੇ। ਮਹੱਲਾ ਪੰਜਵਾਂ। ਵਾਸਤਵਿਕ ਇਹ ਖੋਲਣ ਦੀ ਲੋੜ ਇਸ ਵਾਸਤੇ ਪਈ ਕਿ ਫਰੀਦ ਨੇ ਆਪਣੇ ਉਪਰੋਕਤ ਸਲੋਕ ਵਿੱਚ ਐਸਾ ਵੀ ਕਹਿ ਦਿੱਤਾ ਹੈ, ਇੱਕ ਭੁਲੇਖਾ ਸੀ ਮੈਨੂੰ ਜਦ ਮੈਂ ਖੱਡ ਵਿੱਚ ਖੜਾ ਸੀ, ਤੋ ਮੈਂ ਐਸਾ ਸਮਝਦਾ ਸੀ ਉਹ ਜੋ ਟਿੱਬੇ ਤੇ ਖੜੇ ਨੇ ਉਹ ਸੁਖੀ ਨੇ, ਆਨੰਦਿਤ ਨੇ, ਪਰ ਜਦ ਅੱਜ ਮੈਂ ਟਿੱਬੇ ਤੇ ਚੜ ਗਿਆ ਹੁਣ ਮੈਨੂੰ ਖੜ ਦੇ ਸਾਰੇ ਹੀ ਦੁਖੀ ਦਿਖਾਈ ਦਿੰਦੇ ਨੇ। ਕਹਿਣ ਦਾ ਇਹ ਦੂਸਰਾ ਇੱਕ ਢੰਗ ਜੋ ਬਾਬੇ ਫਰੀਦ ਨੇ ਇਸ ਅਗਲੇ ਸਲੋਕ ਵਿੱਚ ਵਰਣਨ ਕੀਤਾ ਹੈ, ਤੇ ਜਿਸ ਨੂੰ ਅਗਾਂਹ ਚੱਲ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਖੋਲਦੇ ਨੇ।
ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਭਾਈਏ ਜਗ, उच्चे चढ़ के देखया तां घर घर एहा अग।
मैं समझदा सी दुखी केवल मैं ही हां, बेजार केवल मैं ही हां, तनावग्रस्त सिर्फ मैं ही हां। सारी दुनिया सुखी है, दुखां दे भांबड़ दुखां दी अग सिर्फ मेरे घर दे च ही बलदी पई है। पर अज जद मैं कोठे ते चढ़ के वेख्या, ज्ञान दे कोठे ते चढ़ के वेख्या, नहीं ये सिर्फ मेरे घर दे च ही अग नहीं बलदी सी, ते घर घर दे च अग बलदी पई है। हर बशर दुखी है, हर मनुख दुखां दी इक पंड है, किस पे खोलो गंठड़ी दुखी भर आया। महाराज कहिंदे किहदे अगों दुखां दी पंड खोलीए, अगला पहले ही खोल के रख देंदा है। तो इस तरह दुख व्यापक है, घर घर विच दुखां दी अग पई बलदी है। अग्नि दा ईंधन अलग अलग हो सकदा है पर अग्नि ते है, दुखां दे कारण अलग अलग हो सकदे ने पर दुख ते अपनी थां ते मौजूद ने। धन गुरु अर्जन देव जी महाराज अगे इसी श्लोक नू खोलदे ने कि किधरे मायूसी ना पैदा हो जाए कि संसार वाकई दुख तो बिना होर कुछ है ही नहीं। तो पातशाह कहिंदे ने गुरु अर्जन देव जी महाराज मल्ला पंजवा, फरीदा भूम रंगावली मंज विसूला बागे, फरीदा भूम रंगावली मंज विसूला बागे, जो जन पीर निवाजिया तिन्ना अंच ना लागे। ये ठीक है कि ये धरती बड़ी सुहावनी है, बहुत रंगां दे नाल पदार्थां नाल भरी हुई है, पर इस दे जहर दे बगीचे भी ने। पर जिन्हां नूं गुरु ने निवाज लिया, जिन्हां नूं अपने मुरशद दी चरण शरण प्राप्त हो गई है, उन्हां नूं ये दुखां दी अग नहीं पौंदी, उन्हां नूं ये जहर दे कंडे नहीं छुपदे, और उन्हां लई ये धरती सुहावनी हो जांदी है, भूम रंगावली। उन्हां लई ते ए जगत ए संसार प्रभु दा ही रूप हो जांदा है, परमात्मा दा रूप हो जांदा है। उन्हां लई ये दुखां दे भांबण नहीं रहिंदे, ये जहरां दे कंडे जो है नहीं रहिंदे। धन गुरु अर्जन देव जी महाराज थे कहिंदे तरज़े जिंदगी दे बदलदे आं सारे दा सारा संसार बदल जांदा है, जो कल तक दुखां दी अग सी वो भूम रंगावली बन जांदा है, जो कल तक जहरीले कंडे सी अज खिड़िया गुलिस्तान बन जांदा है और जीवन नूं मुअत्तर कर देंदा है। तो मूल गल धन गुरु अर्जन देव जी महाराज बाबे फरीद दे श्लोक दे नाल कहिंदे ने, जद भी किसे नूं मुरशद मिल जांदा है, जद भी कोई सत्संग दे चला जांदा है, जिसनों भी गुरु निवाज लेंदा है, उस दी जीवन दी धरती रंगावली हो जांदी है और दुखां दी अग तो बच जांदा है। महला पंजवां, फरीदा उमर सोहावड़ी संग सोवनड़ी दे, विरले के पायन जिना प्यारे ने। जवानी दी उम्र होवे, सुंदर काया होवे, अरोग शरीर होवे, कोई विरले ही ने जो प्रभु दा चिंतन करदे होवन, परमात्मा नूं याद करदे होवन। अक्सर ऐसा हुंदा है उम्र ढहण लगदी है, उम्र गुजरन लगदी है, शरीर कुमला जांदा है, सुक जांदा है, उदों बंदा सोचदा है प्रभु दा चिंतन करिए, रब नूं याद करिए। जदके शरीरक शक्ति तो बिना धन नहीं कमाया जा सकदा, शरीरक शक्ति तो बिना धर्म भी नहीं कमाया जा सकदा। آخر بل تے چاہیدہ ہے سادنا کرن لئی، تپسیا کرن لئی، جپ کرن لئی، تپ کرن لئی، سیوا کرن لئی، شریر دے چ بل نہیں ہے تو سنسار دے کم نہیں ہو سکدے، پر شریر دے چ بل نہیں ہے تو سادنا بھی نہیں ہو سکدی، تپسیا بھی نہیں ہو سکدی۔ اس واسطے دھن گرو ارجن دیو جی مہاراج فرمان کردے نے، عمر سہاوڑی ہووے، اروگ کایا ہووے، اے فرید کوئی ورلے نے جنہاں دی رسنا تو خدا دا نام نکلدا ہے اللہ دی بندگی کردے نے۔